ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਠ ਮਹੱਲਾ ਪੰਜਵਾਂ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੇ। ਨਾਮ ਪਰਿਉ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੇ, ਹਰ ਜੀਉ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ, ਰਹਾਉ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੇ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੇ, ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾਂ ਕਿਸ ਪਹ ਆਖ ਸੁਣਾਈਐ, ਕਹਿਣੈ ਕਥਨ ਨ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ, ਅਵਰ ਓਟ ਮੈਂ ਸਗਲੀ ਦੇਖੇ, ਇੱਕ ਤੇਰੀ ਓਟ ਰਹਾਈਐ, ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ, ਪੂਰਾ ਸਤਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੇ, ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੇ, ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ, ਪੂਰਾ ਸਤਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੇ, ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਨ ਚਾਉ ਪਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ, ਗ੍ਰਹਿ ਮੰਦਰ ਬਣਿਆ, ਨਸ ਮੰਨੋ ਕਿਲ ਵੇਖੋ, ਕਰਤਾ ਘਰ ਆਇਆ, ਦੋਤੈ ਦਹਨ ਪਇਆ, ਗੋਬਿੰਦ ਪ੍ਰਗਟਾਇਆ। गुर नानक अंगद अमर लाग उत्तम पद पायो गुर अर्जुन कर गुर रामदास भगत उत्तर आयो गुर अर्जुन कर गुर रामदास भगत उत्तर आयो पत्त पावन कृपा निदान सर्वशक्तिमान मुक्ति दाते रूहानियत दे मुजस्मे कल युग दे बोहित शतर चवर तख्त दे मालिक तन तन साहिब श्री गुरु ग्रंथ साहिब जी दी पावन पवित्र हाजूरी विच सतगुरां दे महान पवित्र स्थान दीवान अस्थान मंजी साहिब विखे सजी होई गुरु प्यार वाले गुरु स्वरूप साध संगत जी आप जी वडभागी हो आप जी दी जिंदगी दे विच ए महान पावन पवित्र दिहाड़ा निरंकार दे रहमत सदका 450 साल तरन तरन साहिब श्री गुरु अर्जन देव पातशाह जी का प्रकाश दिहाड़ा आया है जिसनू मनाउण दे लई गुरुदेव दे पावन गोद विच सज के हाजरियां भर रहे हैं समुचे संगत नूं आल वर्ल्ड दी संगत नूं सब तो पहले तन तन साहिब श्री गुरु अर्जन देव जी बाणी दे बोहित निम्रता दे मुजस्मे कोमलता दा स्वरूप शहीदां दे सिरताज लासानी शहीद सतगुरां दे प्रकाश पुरब दी बहुत बहुत वधाई गुरुदेव पातशाह जी ने अपार बख्शिश करके अज दे इस पावन दिहाड़े ते सचखंड श्री हरिमंदर साहिब जी विखे जिथे गुरुदेव पातशाह जी आप संगतां दे विच सज के साहिब श्री गुरु ग्रंथ साहिब जी दे इलाही फुरमान धन धन बाबा बुढ़ा साहिब जी दी रसना तो सरवण करदे रहे आप जे सरवण कीता है गुरुदेव पातशाह जी दे प्रकाश पुरब नूं मनाउण दे लई समुची आल वर्ल्ड दी संगत अपने अपने अस्थानां ते गुरु घरां दे विच अज विशेष गुरमत समागम हो रहे ने आतिशबाजियां चलनियां ने दीपमाला होनी है दीवान सजने ने सतगुरां दी पवित्र जीवनी दे विचों असीं कुछ अंश अपने जीवन विच ढालण दा जतन करना है ताकि ए मनाए हुए जिहड़े पुरब ने ए साडे सफले हो सकन आओ जो दातार पातशाह जी बख्शिश करके सानू पावन उपदेश बख्शिश कर रहे ने उसनू सरवण करन दे लई विचारण दे लई रसना पवित्र करन वास्ते उचारण करो जी सतनाम
श्री वाहेगुरु वाहेगुरु साहिब जी सोरठ महला पंजवा गई बहोड़ बंदी छोड़ छोड़े निरंकार दुखदारे।
पंचम पातशाह जी सोरठ राग दे विच अमृत वचन उच्चारण कर रहे ने। साहिब श्री गुरु ग्रंथ साहिब जी दे विच पंजवें गुरुदेव ने 30 रागां दे विच अमृतमय बाणी उच्चारण की है। ये सोरठ राग दे विच अमृत शब्द गुरु पातशाह जी सानू बख्शिश कर रहे ने। पंचम पातशाह जी दे प्रकाश पुरब नूं मनाउण दे लई असी गुरु हजूर हाजर हां, सज बैठे हैं। एक विद्वान ने बड़े प्यारे शब्द कहे ने, कवियां दे अपने अपने विचार ने, जिनके दिन मनाते हो उनका इरशाद भी समझो, जिनके दिन मनाते हो उनकी बात भी समझो। उन्हां दे पावन पवित्र जीवन तो असी प्रेरणा लेनी है। कुछ शब्दां दी सांझ मैं आप जी दे नाल करन दा जतन करना है, जो शायद किसी इतिहास विचों मिलने मुश्किल होन। साडे देश दे विच एक स्टेट है जिसका नाम बंगलादेश है। उस बंगलादेश दे विच जदों बच्चियां इकट्ठियां हुंदियां ने, धियां मिलके बैठदियां ने, कोई गलबात करदियां ने, या कदे कोई प्रेयर करदियां ने, प्रार्थना करदियां ने, बच्चियां बैठियां ने, साडियां भी धियां भैणां हफ्ते दे विच कोई ना कोई दिन नियत कीता है जो असी सुखमनी साहब सेवा सोसाइटियां बनाईयां हुई, बीबी भानी सेवा सोसाइटी, बीबी भानी जी दे नाम ते भी सेवा सोसाइटी है, बेबे नानकी जी दे नाम ते भी सोसाइटी है। कहण तों भाव है कि साडियां बच्चियां धियां भैणां भी इकट्ठियां हुंदियां ने। ओ बंगाल दियां बच्चियां जदों इकट्ठियां हुंदियां ने ना हफ्ते विच, अपनी प्रार्थना करदियां ने ते प्रार्थना तो बाद एक मंग करदियां ने, एक जोदड़ी करदियां ने। एक मंग है परमेश्वर दे अगे, प्रभु दे अगे, कि हे भगवान, हे प्रभु, हे राम जी, रहमत कर, बख्शिश कर कि मैं सीता वर्गी बन जाऊं, मैनू राम जी वर्गा पति मिल जाए, मैनू दशरथ वर्गा सौरा प्राप्त हो जाए। उन्हां दी ये मंग है, उन्हां बच्चियां दा अपना ख्याल है कि मैनू द्रौपदी वर्गा खाना पकाउण दी जाच आ जाए, मैनू सांझे परिवार विच रहण दी जाच मिल जाए। उन्हां बच्चियां दी मंग है। जो असी अपने इतिहास वल तकदे हैं, शायद साडियां बच्चियां ऐसा नहीं मंगदियां, साडियां बच्चियां दी कदे ऐसी मंग नहीं हुंदी। अपने जीवन दे सुख मंगे जांदे ने, परिवार दे सुख शांति मंगी जांदी है, पर कदे ऐसी मंग कर लईए कि हे नानक निरंकार, हे प्रभु, हे मेरे स्वामी सतगुरु जी, मैनू बेबे नानकी वर्गी भैन बना दे। जिस घर विच बेबे नानकी वर्गी भैन है ना, वो कदे अपने वीरे ते आंच नहीं आउण देवेगी। अपने वीरे ते होण वाले हमले भी वो भैन अपने ते लवेगी, अपने वीर नूं वजन वाली चपेड़ नूं भी रोकण दे वास्ते भैन अगे आ जाएगी। ये मेरा विशा नहीं, ऐसी मंग नहीं है, कदे ऐसी मंग नहीं कीती बच्चियां ने कि हे वाहिगुरु प्रभु, बीबी ਭਾਨੀ ਵਰਗੀ ਬੇਟੀ ਬਣਾ ਦੇ। ਜਿਸ ਘਰ ਵਿੱਚ ਬੀਬੀ ਭਾਨੀ ਵਰਗੀ ਬੇਟੀ ਹੈ ਨਾ, ਆਪ ਜੀ ਇਤਿਹਾਸ ਤੇ ਜਾਣਦੇ ਹੀ ਹੋਣ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਦੋ ਬੱਚੀਆਂ ਨੇ, ਇੱਕ ਬੀਬੀ ਦਾਨੀ ਇੱਕ ਬੀਬੀ ਭਾਨੀ। ਬੀਬੀ ਦਾਨੀ ਦਾ ਮਤਲਬ ਸਿਆਣੀ ਤੇ ਬੀਬੀ ਭਾਨੀ ਦਾ ਮਤਲਬ ਕੀ ਹੈ, ਰਜ਼ਾ ਦੇ ਵਿੱਚ ਰਹਿਣ ਵਾਲੀ, ਹੁਕਮ ਦੇ ਵਿੱਚ ਰਹਿਣ ਵਾਲੀ, ਭਾਣੇ ਦੇ ਵਿੱਚ ਰਹਿਣ ਵਾਲੀ। ਕਿਉਂਕਿ ਤੇ ਗੁਰਦੇਵ ਨੇ ਬਚਨ ਵੀ ਕਹੇ ਸਨ, ਬੇਟਾ ਭਲਾ ਭੁੱਲੀ ਤੇ ਭਾਣਾ ਇਹਨਾਂ ਤਿੰਨਾਂ ਭੱਬਿਆਂ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਯਾਦ ਰੱਖਣਾ। ਬੀਬੀ ਭਾਨੀ ਹਮੇਸ਼ਾ ਭਾਣੇ ਵਿੱਚ ਰਹੀ ਹੈ ਤੇ ਜਿਸ ਘਰ ਵਿੱਚ ਬੀਬੀ ਭਾਨੀ ਵਰਗੀ ਬੇਟੀ ਹੈ ਉਹ ਬਾਪ ਨੂੰ ਕਦੇ ਡੋਲਣ ਨਹੀਂ ਦੇਵੇਗੀ। ਜੇ ਪਿਤਾ ਇਸ਼ਨਾਨ ਕਰ ਰਿਹਾ ਹੈ, ਪਿਤਾ ਦੀ ਚੌਂਕੀ ਡੋਲਦੀ ਹੈ ਤੇ ਬੇਟੀ ਆਪਣਾ ਚਰਨ ਉਸ ਚੌਂਕੀ ਦੇ ਥੱਲੇ ਕਰ ਦਿੰਦੀ ਹੈ। ਪਰਵਾਹ ਨਹੀਂ ਹੈ ਕਿ ਚੌਂਕੀ ਦੇ ਨਾਲ ਪੈਰ ਵੀ ਜ਼ਖਮੀ ਹੋਏਗਾ, ਖੂਨ ਵੀ ਨਿਕਲੇਗਾ, ਨਹੀਂ ਪਰਵਾਹ। ਪਿਤਾ ਦਾ ਸਿੰਘਾਸਨ ਨਹੀਂ ਡੋਲਣ ਦੇਣਾ, ਪਿਤਾ ਦੀ ਚੌਂਕੀ ਨਹੀਂ ਡੋਲਣ ਦੇਣੀ ਤੇ ਭਾਵੇਂ ਕੁਝ ਵੀ ਆਪਣੇ ਉੱਤੇ ਤਸੀਹੇ ਕਿਉਂ ਨਾ ਝੱਲਣੇ ਪੈ ਜਾਣ। ਜੇ ਬਾਪ ਪ੍ਰਸੰਨ ਹੈ ਤੇ ਕਿਹਾ ਬੇਟਾ ਮੰਗ ਕੀ ਚਾਹੁੰਦੀ ਹੈ, ਤੇ ਫਿਰ ਬੀਬੀ ਨੇ ਕੀ ਮੰਗਿਆ, ਜਾਨ ਨਾ ਦੇਸਾਂ ਸੋਢੀਓ ਹੋਰਸ ਆਜ਼ਾਰ ਨਾ ਜਰਿਆ ਜਾਵੇ। ਇਹ ਕਿਉਂ ਮੰਗਿਆ, ਕਿਉਂਕਿ ਸਾਰਾ ਸੀਨ ਬੀਬੀ ਭਾਨੀ ਦੇ ਨੇਤਰਾਂ ਦੇ ਸਾਹਮਣੇ। ਔਰ ਇੱਕ ਵਿਦਵਾਨ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ, ਉਹ ਕਹਿਣ ਲੱਗਿਆ ਕਿ ਬੀਬੀ ਭਾਨੀ ਕਹਿਣ ਲੱਗੇ, ਤੱਤੀ ਤਵੀ ਤੇ ਤਪਣ ਲਈ ਮੇਰਾ ਹੀ ਬੇਟਾ ਬਹੇਗਾ, ਮੇਰੇ ਹੀ ਤੇਗ ਬਹਾਦਰ ਦਾ ਜਾਂ ਖੂਨ ਦਿੱਲੀ ਵਿੱਚ ਵਹੇਗਾ, ਮੇਰੇ ਹੀ ਬੇਟੇ ਚਿਰਨਗੇ ਸਰਹੰਦ ਦੀ ਦੀਵਾਰ ਵਿੱਚ, ਮੇਰੇ ਹੀ ਬੇਟੇ ਟੁਕੜੇ ਹੋ ਚਮਕੌਰ ਵਿੱਚ ਢਹੇਗਾ, ਤਬ ਸਫਲ ਹੋਣਾ ਨਾਮ ਮੇਰਾ, ਤੁਸਾਂ ਜੋ ਰੱਖਿਆ ਭਾਨੀ ਹੈ ਪਿਤਾ ਜੀ, ਤਦੋਂ ਮੇਰਾ ਨਾਮ ਸਫਲ ਹੋਵੇਗਾ ਜਦੋਂ ਮੇਰੇ ਪੁੱਤਰ ਨੇ ਜਾ ਕੇ ਲਾਹੌਰ ਦੇ ਵਿੱਚ ਤੱਤੀ ਤਵੀ ਤੇ ਤਪਣੇ, ਔਰ ਮੇਰੇ ਹੀ ਪਰਿਵਾਰ ਨੇ ਦਿੱਲੀ ਜਾ ਕੇ ਸ਼ਹੀਦੀ ਦੇਣੀ ਹੈ, ਮੇਰੇ ਹੀ ਪਰਿਵਾਰ ਦੇ ਬੱਚਿਆਂ ਨੇ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕਰਨਾ, ਚਮਕੌਰ ਦੀ ਗੜੀ ਵਿੱਚ ਵੈਰੀਆਂ ਨਾਲ ਜੂਝਣਾ। ਔਰ ਜਦੋਂ ਐਸੀ ਬੇਟੀ ਕਿਸੇ ਦੇ ਘਰ ਵਿੱਚ ਜਾਂਦੀ ਹੈ, ਪਤਨੀ ਦੇ ਰੂਪ ਵਿੱਚ ਜਾਂਦੀ ਹੈ, ਤੇ ਫਿਰ ਪਤੀ ਨੂੰ ਉਹ ਕਿਸ ਤਰ੍ਹਾਂ ਗੁਰਮਤ ਦੇ ਸਿੱਕੇ ਵਿੱਚ ਢਾਲਦੀ ਹੈ। ਘਰ ਵਿੱਚ ਕੋਈ ਦਮਾਦ ਆ ਜਾਏ ਨਾ, ਘਰ ਵਿੱਚ ਕੋਈ ਜਵਾਈ ਆ ਜਾਏ, ਦਮਾਦ ਆ ਜਾਏ, ਤੇ ਸਾਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਕਿਤੇ ਇਹਨਾਂ ਦੀ ਖੁਸ਼ਾਮਦ ਵਿੱਚ ਕਮੀ ਨਾ ਰਹਿ ਜਾਏ, ਸੇਵਾ ਵਿੱਚ ਕਿਤੇ ਕਮੀ ਨਾ ਰਹਿ ਜਾਏ, ਇੱਥੇ ਸਤਿਕਾਰ ਦੇ ਸ਼ਬਦਾਂ ਵਿੱਚ ਕੋਈ ਮਨਫੀ ਨਾ ਹੋ ਜਾਏ। ਪਰ ਬੀਬੀ ਭਾਨੀ, ਜਿਸ ਸਮੇਂ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਉਹਨਾਂ ਦੇ ਨਾਲ ਆਨੰਦ ਕਾਰਜ ਹੋਇਆ, ਵਿਆਹ ਹੋਇਆ, ਤੇ ਬੰਸਾਵਲੀ ਨਾਮੇ ਦੇ ਸ਼ਬਦ ਨੇ, ਸਾਕ ਨਾ ਜਾਤਾ ਰੱਖਿਆ ਸੇਵ ਕੀ ਭਾਉ, ਇਹ ਨਹੀਂ ਜਾਣਿਆ ਕਿ ਮੈਂ ਦਾਮਾਦ ਹਾਂ, ਨਹੀਂ, ਸੇਵਕੀ ਭਾਉ ਰੱਖਿਆ ਹੈ। ਤਾਂ ਜਦੋਂ ਸੇਵਕੀ ਭਾਉ ਰੱਖਿਆ ਹੈ ਨਾ, ਆਪ ਸਿਰ ਤੇ ਟੋਕਰੀਆਂ ਚੁੱਕੀਆਂ ਨੇ, ਸ਼ਰੀਕਾਂ ਨੇ ਉਲਾਂਭੇ ਦਿੱਤੇ ਨੇ, ਪਰ ਕਿਹਾ ਪਿਤਾ ਜੀ ਇਹ ਨਹੀਂ ਜਾਣਦੇ ਕਿ ਇਹ ਜਿਹੜੀ ਟੋਕਰੀ ਹੈ, ਇਹ ਸੇਵਾ ਜਿਹੜੀ ਕਿਤਨੀ ਮਹਾਨ ਹੈ, ਇਹ ਕਿਤਨੀ ਮਹਾਨ ਹੈ ਸੇਵਾ, ਇਹ ਨਹੀਂ ਸਮਝਦੇ, ਇਹਨਾਂ ਨੂੰ ਮੁਆਫ ਕਰ ਦੇਣਾ। ਤੇ ਜਦੋਂ ਐਸੀ ਦੰਪਤੀ ਦੇ ਘਰ ਵਿੱਚ ਪੁੱਤਰ ਜਨਮ ਲੈਂਦਾ ਹੈ, ਐਸੀ ਦੰਪਤੀ ਦੇ ਘਰ ਵਿੱਚ ਜਿਹੜੀ ਭਾਣੇ ਦੇ ਵਿੱਚ ਰਹਿਣ ਵਾਲੀ ਪਤੀ ਸੇਵਾ ਤੇ ਸਿਮਰਨ ਦੇ ਵਿੱਚ ਰਹਿਣ ਵਾਲਾ ਹੈ, ਫਿਰ ਉਹਨਾਂ ਦੇ ਘਰ ਵਿੱਚ ਕੌਣ ਪੈਦਾ ਹੋਏਗਾ? ਸ਼ਹੀਦਾਂ ਦਾ ਸਰਤਾਜ ਪੈਦਾ ਹੋਏਗਾ। ਪੰਚਮ ਪਾਤਸ਼ਾਹ ਜੀ 15 अप्रैल 1563 ਨੂੰ ਪੰਚਮ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਬੀਬੀ ਨਾਨਕੀ ਦੇ ਘਰ, ਵਾਹਿਗੁਰੂ ਬੀਬੀ ਭਾਨੀ ਜੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਔਰ ਭੱਟਾ ਨੇ ਸਵਾਈਆਂ ਵਿੱਚ ਲਿਖ ਦਿੱਤਾ ਹੈ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਮੇਰੀਆਂ ਬੱਚੀਆਂ ਬੈਠੀਆਂ ਨੇ, ਜਿਸ ਬੱਚੀ ਨੂੰ ਸੁਭਾਗ ਮਿਲੇ ਨਾ ਉਹਨੂੰ ਉਸ ਤਰ੍ਹਾਂ ਦਾ ਮਾਹੌਲ ਬਣਾਉਣਾ ਚਾਹੀਦਾ, ਉਹਨੂੰ ਬਾਣੀ ਨਾਲ ਜੁੜਨਾ ਚਾਹੀਦਾ, ਉਹਨੂੰ ਨਿਤਨੇਮ ਨਾਲ ਜੁੜਨਾ ਚਾਹੀਦਾ। ਕਿਉਂਕਿ ਜਿਵੇਂ ਸਵਾਸ ਸਵਾਸ ਵਿੱਚ ਅੰਮ੍ਰਿਤਮਈ ਬਾਣੀ ਰਚੀ ਜਾਏਗੀ ਨਾ, ਉਸ ਬੇਟੀ ਦੀ ਕੁੱਖ ਵਿੱਚੋਂ ਕੋਈ ਭਗਤ ਪੈਦਾ ਹੋਵੇਗਾ, ਕੋਈ ਸੂਰਮਾ ਪੈਦਾ ਹੋਵੇਗਾ, ਕੋਈ ਦਾਨੀ ਪੈਦਾ ਹੋਵੇਗਾ, ਤੇ ਨਹੀਂ ਤੇ ਫਿਰ ਉਹ ਤੇ ਅਜਾਈ ਹੈ ਨਾ। ਖੈਰ ਮੈਂ ਬੇਨਤੀ ਕਰ ਰਿਹਾ ਸੀ, ਪੰਚਮ ਪਾਤਸ਼ਾਹ ਜੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਪੰਚਮ ਪਾਤਸ਼ਾਹ ਜੀ, ਤੁਸਾਂ ਨੇ ਜਨਮਦਿਆਂ ਹੀ ਬ੍ਰਹਮ ਨੂੰ ਪਛਾਣ ਲਿਆ, ਕਿਉਂਕਿ ਜਨਮਦਿਆਂ ਸਾਰੀ ਗੁਰਮਤ ਦਾ ਮਾਹੌਲ ਮਿਲਿਆ। ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਜਦੋਂ ਭਾਈ ਲਹਿਣਾ ਜੀ ਆਏ ਨੇ ਨਾ, ਤਕਰੀਬਨ 17 ਸਾਲ ਦੀ ਅਵਸਥਾ ਸੀ। ਭਾਈ ਲਹਿਣਾ ਗੁਰੂ ਅੰਗਦ ਸਾਹਿਬ ਜੀ ਬਣੇ, ਅਮਰਦਾਸ ਜੀ ਆਏ ਤੇ 62 ਸਾਲ ਦੀ ਅਵਸਥਾ ਸੀ। 62 ਸਾਲ ਦੀ ਅਵਸਥਾ ਵਿੱਚ ਆਣ ਕੇ ਸੇਵਾ ਕੀਤੀ, ਤੇ ਜਿਸ ਸਮੇਂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਭਾਈ ਜੇਠਾ ਜੀ ਆਏ ਤੇ 11 ਸਾਲ ਦੀ ਉਮਰ ਸੀ। ਸੇਵਾ ਕੀਤੀ, ਬਹੁਤ ਲੰਬਾ ਸਮਾਂ ਸੇਵਾ ਕੀਤੀ। ਪਰ ਜਿਸ ਸਮੇਂ ਪੰਚਮ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਉਹ ਗੁਰੂ ਘਰਾਣੇ ਵਿੱਚ ਹੀ ਹੋਇਆ, ਕਿਉਂਕਿ ਉਸ ਸਮੇਂ ਪਾਤਸ਼ਾਹ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਮਾਨ ਸਨ। ਇਸੇ ਕਰਕੇ ਗੁਰਦੇਵ ਪਾਤਸ਼ਾਹ ਨੇ ਉਸ ਸਮੇਂ ਵਰ ਬਖਸ਼ਿਸ਼ ਕੀਤਾ ਸੀ, ਇਹ ਪੁਰਖ ਹੋਵੇਗਾ ਭਾਰੀ, ਕਿ ਬਹੁਤ ਭਾਰੀ ਪੁਰਖ ਹੋਵੇਗਾ, ਔਰ ਦੋਹਿਥਾ ਬਾਣੀ ਦਾ ਬੋਹਿਥਾ, ਇਹ ਵਾਰ ਵੀ ਗੁਰੂ ਨੇ ਬਖਸ਼ਿਸ਼ ਕੀਤੇ ਨੇ। ਔਰ ਬੀਬੀ ਭਾਨੀ ਜਿਸ ਘਰ ਵਿੱਚ ਮਾਂ ਬਣਦੀ ਹੈ ਨਾ, ਆਪਣੇ ਬੱਚੇ ਨੂੰ ਕੈਸੀ ਸਿੱਖਿਆ ਦਿੰਦੀ ਹੈ। ਕਿਉਂਕਿ ਸੂਖਮ ਮਾਤਰ ਬੇਨਤੀ ਕਰ ਰਿਹਾ, ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ 3 ਸਪੁੱਤਰ ਨੇ, ਵੱਡੇ ਬਾਬਾ ਪਿਰਥੀ ਚੰਦ ਜੀ ਨੇ, ਛੋਟੇ ਮਹਾਦੇਵ ਜੀ ਨੇ, ਤੇ ਉਸ ਤੋਂ ਛੋਟੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ। ਅਜੇ ਤੇ ਕੇਵਲ ਅਰਜਨ ਦੇਵ ਹੀ ਹੈ। ਉਹ ਸਮਾਂ ਆਉਂਦਾ ਹੈ ਜਿਸ ਸਮੇਂ ਗੁਰਦੇਵ ਪਾਤਸ਼ਾਹ ਜੀ ਦੇ ਪਾਸ ਸਹਾਰੀ ਮੱਲ ਜੀ ਆਉਂਦੇ ਨੇ, ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਜੀ, ਰਿਸ਼ਤੇਦਾਰੀ ਵਿੱਚੋਂ ਸਹਾਰੀ ਮੱਲ ਜੀ ਆਣ ਕੇ ਬੇਨਤੀ ਕਰਦੇ ਨੇ, ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ, ਤੁਹਾਡੇ ਭਤੀਜੇ ਦੀ ਸ਼ਾਦੀ ਹੈ ਤੇ ਲਾਹੌਰ ਵਿੱਚ ਆਣ ਕੇ ਦਰਸ਼ਨ ਦਿਓ, ਸ਼ਾਦੀ ਵਿੱਚ ਸ਼ਾਮਲ ਹੋਵੋ। ਸਾਹਿਬ ਕਹਿਣ ਲੱਗੇ ਪਾਤਸ਼ਾਹ ਗੁਰੂ ਰਾਮਦਾਸ ਜੀ, ਭਰਾਤਾ ਜੀ ਸਾਡਾ ਆਉਣਾ ਤੇ ਬਹੁਤ ਮੁਸ਼ਕਲ ਹੈ, ਬੇਅੰਤ ਸੰਗਤਾਂ ਆਉਂਦੀਆਂ ਨੇ, ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ, ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਨੇ ਹੁੰਦੇ ਨੇ, ਇਸ ਕਰਕੇ ਸੰਗਤਾਂ ਨੂੰ ਮੁਸ਼ਕਲ ਆਵੇਗੀ, ਤੇ ਅਸੀਂ ਆਪਣੇ ਸੁਪੁੱਤਰਾਂ ਵਿੱਚੋਂ ਭੇਜਦੇ ਨੇ। ਪਿਰਥੀ ਚੰਦ ਨੂੰ ਕਿਹਾ ਤੇ ਪਿਰਥੀ ਚੰਦ ਕਹਿਣ ਲੱਗਾ, ਪਿਤਾ ਜੀ ਤੁਹਾਨੂੰ ਤੇ ਪਤਾ ਹੀ ਹੈ ਨਾ ਕਿ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੈ, ਆਈਆਂ ਸੰਗਤਾਂ ਨੂੰ ਸੰਭਾਲਣਾ, ਲੰਗਰ ਦਾ ਖਿਆਲ ਕਰਨਾ, ਹੋਰ ਸਾਰੀਆਂ ਸੇਵਾਵਾਂ ਦਾ ਖਿਆਲ ਕਰਨਾ, ਤੇ ਜੇ ਮੈਂ ਚਲੇ ਜਾਵਾਂਗਾ ਤੇ ਕੰਮ ਕਿਵੇਂ ਚੱਲੇਗਾ? ਗੁਰਦੇਵ ਪਾਤਸ਼ਾਹ ਜੀ ਮੁਸਕਰਾਏ, ਕਹਿਣ ਲੱਗੇ ਤੁਹਾਡੀ ਇੱਛਾ। ਮਹਾਦੇਵ ਨੂੰ ਕਿਹਾ ਤੇ ਮਹਾਦੇਵ ਕਹਿਣ ਲੱਗੇ, ਪਾਤਸ਼ਾਹ ਜੀ ਆਪ ਜੀ ਅੱਜ ਤੇ ਕਹਿ ਰਹੇ ਹੋ ਸ਼ਾਦੀ ਵਿੱਚ ਜਾਣ ਵਾਸਤੇ, ਸ਼ਾਦੀਆਂ ਤੇ ਪਹਿਲਾਂ ਵੀ ਤੁਹਾਡੇ ਪਰਿਵਾਰਾਂ ਵਿੱਚ ਬਹੁਤ ਹੋਈਆਂ ਪਰ ਕਦੇ ਕਿਹਾ ਨਹੀਂ। ਪਰ ਅਸੀਂ ਨਾ ਕਿਸੇ ਦੀ ਸ਼ਾਦੀ ਵਿੱਚ ਜਾਈਏ ਨਾ ਗਮੀ ਵਿੱਚ ਜਾਈਏ, ਕਿਉਂਕਿ ਸੁਭਾਅ ਹੀ ਐਸਾ ਬਣਿਆ ਹੋਇਆ ਸੀ। ਹੁਣ ਪੰਚਮ ਪਾਤਸ਼ਾਹ ਜੀ ਅਜੇ ਛੋਟੀ ਅਵਸਥਾ ਦੇ ਵਿੱਚ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਤਾ ਭਾਨੀ ਜੀ ਦੇ ਪਾਸ ਬੈਠੇ ਹੋਏ ਨੇ। ਮਾਂ ਜੀ, ਸਤਿਗੁਰਾਂ ਦਾ ਸੁਨੇਹਾ ਆਇਆ, ਸਤਿਗੁਰਾਂ ਨੇ ਬੁਲਾਇਆ। ਕਹਿਣ ਲੱਗੇ, ਬੇਟਾ ਜਾਓ, ਜੋ ਗੁਰੂ ਪਿਤਾ ਆਗਿਆ ਕਰਦੇ ਨੇ ਉਹਨਾਂ ਦੀ ਆਗਿਆ ਦਾ ਪਾਲਣ ਕਰੋ। ਮੈਂ ਇੱਕ ਬੇਨਤੀ ਕਰਾਂ, ਅੱਜ ਸਾਡੇ ਘਰਾਂ ਵਿੱਚ ਉਹ ਮਾਹੌਲ ਜੋ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਦਾ ਮਾਹੌਲ ਹੈ, ਉਹ ਸਾਡੇ ਘਰਾਂ ਵਿੱਚ ਨਹੀਂ ਹੈ। ਅੱਜ ਸਾਡੇ ਘਰਾਂ ਵਿੱਚ ਤਲਖੀ ਹੈ, ਅੱਜ ਸਾਡੇ ਘਰਾਂ ਵਿੱਚ ਬੋਲ ਬੁਲਾਰਾ ਹੈ, ਅੱਜ ਸਾਡੇ ਘਰਾਂ ਵਿੱਚ ਕੁੜੱਤਣ ਹੈ, ਅੱਜ ਪਿਤਾ ਤੇ ਪੁੱਤਰ ਦਾ ਰਿਸ਼ਤਾ ਵੀ ਤਾਰ ਤਾਰ ਹੋ ਰਿਹਾ ਹੈ, ਮਾਂ ਤੇ ਪੁੱਤਰ ਦੇ ਰਿਸ਼ਤੇ ਵਿੱਚ ਦਰਾਰ ਆ ਰਹੀ ਹੈ, ਭੈਣ ਭਾਈ ਦੇ ਰਿਸ਼ਤੇ ਦੇ ਵਿੱਚ ਵੀ ਕੁੜੱਤਣ ਭਰੀ ਜਾ ਰਹੀ ਹੈ। ਕਿਉਂ ਹੈ? ਨਾਨਕ ਦੀ ਸਿੱਖਿਆ ਨੂੰ ਭੁੱਲ ਗਏ, ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਭੁੱਲ ਗਏ। ਇੱਕ ਦਿਨ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਨੇ, ਜਿੱਥੇ ਪੰਚਮ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਨਾ, ਜਿਸ ਅਸਥਾਨ ਤੇ ਗੁਰਦੁਆਰਾ ਚੁਬਾਰਾ ਸਾਹਿਬ ਦੇ ਨਜ਼ਦੀਕ, ਉਹ ਸਤਿਗੁਰਾਂ ਦੀ ਰਹਾਇਸ਼ ਹੈ ਤੇ ਸਤਿਗੁਰਾਂ ਦੀ ਰਹਾਇਸ਼ ਜਦੋਂ ਪਾਤਸ਼ਾਹ ਜੀ ਸ਼ਾਮਾਂ ਨੂੰ ਆਏ ਗ੍ਰਹਿ ਵਿਖੇ, ਅਜੇ ਘਰ ਵਿੱਚ ਪ੍ਰਵੇਸ਼ ਨਹੀਂ ਹੋਏ, ਅਜੇ ਸਤਿਗੁਰਾਂ ਦੇ ਇੱਕ ਕਦਮ ਦਲੀਸ ਤੋਂ ਅੱਗੇ ਤੇ ਇੱਕ ਪਿੱਛੇ ਸੀ, ਰੁਕ ਗਏ ਪਾਤਸ਼ਾਹ ਗੁਰੂ ਅਮਰਦਾਸ ਜੀ ਗਲੀ ਵਿੱਚ ਖਲੋ ਗਏ ਤੇ ਦੋ ਚਾਰ ਪਲ ਖਲੋ ਕੇ ਨਾ ਪਾਤਸ਼ਾਹ ਜੀ ਫਿਰ ਗਾਂ ਅੱਗੇ ਗ੍ਰਹਿ ਵਿਖੇ ਗਏ, ਵਿਹੜੇ ਵਿੱਚ ਗਏ। ਮਨਸਾ ਦੇਵੀ ਜੀ ਆਏ, ਇਹ ਸਾਹਿਬਾਂ ਦੇ ਮਹਿਲ ਨੇ, ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਮਨਸਾ ਦੇਵੀ ਜੀ ਆਏ ਨੇ, ਆਣ ਕੇ ਗੁਰਦੇਵ ਪਿਤਾ ਜੀ ਦੇ, ਜੋ ਸਤਿਗੁਰੂ ਪਾਤਸ਼ਾਹ ਗੁਰਦੇਵ ਪਿਤਾ ਜੀ ਨੇ, ਸਾਡੇ ਦੁਨਿਆਵੀ ਰਿਸ਼ਤੇ ਕਰਕੇ ਵੀ ਉਸ ਸਮੇਂ ਫਰਜ਼ ਸੀ ਬੱਚੀਆਂ ਦਾ, ਆਪਣੇ ਪਤੀ ਨੂੰ ਵੀ ਸਤਿਕਾਰ ਦਿੱਤਾ ਜਾਂਦਾ ਸੀ, ਪਤੀ ਨੂੰ ਵੀ ਪੂਜਿਆ ਜਾਂਦਾ ਸੀ। ਪਤੀ ਤੇ ਪਤਨੀ ਦਾ ਜਿਹੜਾ ਰਿਸ਼ਤਾ ਹੈ ਨਾ, ਇਹ ਬੜਾ ਨਾਜ਼ੁਕ ਰਿਸ਼ਤਾ ਹੈ, ਥੋੜਾ ਜਿਹਾ ਮਨ ਵਿੱਚ ਸ਼ੱਕ ਪੈ ਜਾਏ ਇਹ ਬਹੁਤ ਪਵਿੱਤਰ ਰਿਸ਼ਤਾ ਬਹੁਤ ਜਲਦੀ ਖਤਮ ਹੋ ਜਾਂਦਾ ਹੈ। ਥੋੜੀ ਜਿਹੀ ਸ਼ੱਕ ਦੀ ਨਜ਼ਰ ਇੱਕ ਦੂਸਰੇ ਤੇ ਆਈ ਤੇ ਰਿਸ਼ਤੇ ਵਿੱਚ ਤ੍ਰੇੜ ਆ ਜਾਂਦੀ ਹੈ, ਦਰਾਰ ਆ ਜਾਂਦੀ ਹੈ। ਤੇ ਸਾਡੇ ਦੇਸ਼ ਦੇ ਜਿਹੜੇ ਰਿਸ਼ੀ ਮੁਨੀ ਨੇ ਨਾ, ਉਹ ਕਹਿੰਦੇ ਇੱਕ ਪਤਨੀ ਨੂੰ ਪਤੀ ਦੇਵਤਾ ਕਰਕੇ ਸਮਝਣਾ ਚਾਹੀਦਾ ਤੇ ਪਤੀ ਨੂੰ ਆਪਣੀ ਪਤਨੀ ਇੱਕ ਦੇਵੀ ਸਮਝਣਾ ਚਾਹੀਦਾ। ਇੱਕ ਦੂਸਰੇ ਦਾ ਜਦੋਂ ਇੰਨਾ ਸਤਿਕਾਰ ਬਣ ਜਾਏ ਨਾ, ਉਹ ਘਰ ਮੰਦਿਰ ਬਣ ਜਾਂਦਾ, ਉਹ ਧਰਮ ਦਾ ਅਸਥਾਨ ਬਣ ਜਾਂਦਾ। ਮਨਸਾ ਦੇਵੀ ਜੀ ਨੇ ਆ ਕੇ ਨਮਸਕਾਰ ਕੀਤੀ, ਸਾਹਿਬਾਂ ਦੇ ਚਰਨਾਂ ਵਿੱਚ, ਸਵਾਮੀ ਸਤਿਗੁਰੂ ਜੀ ਦੇ ਚਰਨਾਂ ਵਿੱਚ, ਤੇ ਪਾਤਸ਼ਾਹ ਨੇ ਬਚਨ ਕਹੇ ਸੀ। ਕਹਿਣ ਲੱਗੇ, ਮਨਸਾ ਦੇਵੀ, ਗੁਰੂ ਨਾਨਕ ਦੇ ਸਿੱਖਾਂ ਦੇ ਘਰ ਵਿੱਚ ਤਲਖੀ ਭਰੇ ਸ਼ਬਦ ਨਹੀਂ ਸੁਣਦੇ, ਖਿਆਲ ਰੱਖਿਓ, ਗੁਰੂ ਨਾਨਕ ਦੇ ਸਿੱਖਾਂ ਦੇ ਘਰ ਵਿੱਚ ਤਲਖੀ ਭਰੇ ਸ਼ਬਦ ਨਹੀਂ ਸੁਣਦੇ, ਭਾਵ ਕਿ ਕੌੜਾ ਸ਼ਬਦ ਨਹੀਂ ਸੁਣਦਾ, ਫਿੱਕੇ ਸ਼ਬਦ ਨਹੀਂ ਚੰਗੇ ਲੱਗਦੇ, ਗੁਰੂ ਨਾਨਕ ਦੇ ਸਿੱਖਾਂ ਦੇ ਘਰ ਵਿੱਚੋਂ ਪਿਆਰ ਭਰੀ ਭਾਸ਼ਾ ਸੁਣਾਈ ਦੇਣੀ ਚਾਹੀਦੀ ਹੈ। ਨਿਤਨੇਮ ਦੀ ਬਾਣੀ ਦੀ ਆਵਾਜ਼ ਆਉਣੀ ਚਾਹੀਦੀ ਹੈ, ਸਿਮਰਨ ਦੀ ਆਵਾਜ਼ ਆਉਣੀ ਚਾਹੀਦੀ ਹੈ। ਗੁਰੂ ਨਾਨਕ ਦੇ ਸਿੱਖਾਂ ਦੇ ਘਰਾਂ ਵਿੱਚੋਂ ਗੰਦੇ ਗੀਤ ਦੀਆਂ ਕੈਸਟਾਂ ਨਹੀਂ ਵੱਜਣੀਆਂ ਚਾਹੀਦੀਆਂ। ਜੇ ਕੈਸਟ ਲਾਉਣੀ ਹੈ ਗੁਰਬਾਣੀ ਦੀ ਚਾਹੀਦੀ ਹੈ। ਸਿਮਰਨ ਚੱਲਦਾ ਹੋਵੇ, ਬਾਣੀ ਚੱਲਦੀ ਹੋਵੇ ਤੇ ਮਨਸਾ ਦੇਵੀ ਨੇ ਬੇਨਤੀ ਕੀਤੀ, ਇਹ ਪੰਚਮ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹੈ, ਉਹ ਸਮਾਂ ਨਹੀਂ ਹੈ। ਗੁਰਦੇਵ ਪਾਤਸ਼ਾਹ ਜੀ ਆਵਾਜ਼ ਦਿੱਤੀ ਹੈ, ਬੁਲਾਇਆ ਹੈ ਤੇ ਬੀਬੀ ਭਾਨੀ ਜੀ ਕਹਿਣ ਲੱਗੇ, ਬੇਟਾ ਸਤਿਗੁਰੂ ਪਿਤਾ ਜੀ ਜੋ ਕਹਿਣ ਆਗਿਆ ਮੰਨਣੀ ਹੈ। ਮੈਂ ਬੇਨਤੀ ਕਰ ਰਿਹਾ ਸੀ, ਆਗਿਆ ਮੰਨਣ ਦਾ ਰਿਵਾਜ ਸਾਡੇ ਘਰਾਂ ਵਿੱਚ ਘਟਦਾ ਜਾ ਰਿਹਾ ਹੈ। ਨੌ ਸੱਸ ਦੀ ਇੱਕ ਦੂਸਰੇ ਦੀ ਆਗਿਆ ਮੰਨਣ ਦੇ ਵਿੱਚ ਫਰਕ ਹੈ, ਪਿਤਾ ਪੁੱਤਰ ਦੇ ਆਗਿਆ ਮੰਨਣ ਵਿੱਚ ਅੰਤਰ ਆ ਗਿਆ, ਤਾਂ ਹੀ ਘਰਾਂ ਦਾ ਜਿਹੜਾ ਮਾਹੌਲ ਹੈ ਨਾ ਉਹ ਵੀ ਬਦਤਰ ਹੁੰਦਾ ਜਾ ਰਿਹਾ ਹੈ। ਆਗਿਆ ਸਾਹਮਣੇ ਸਾਹਿਬ ਸੇਵਾ, ਆਗਿਆ ਮੰਨਣ ਦੇ ਸਮਾਨ ਕੋਈ ਵੱਡੀ ਸੇਵਾ ਹੀ ਨਹੀਂ ਹੈ। ਜੇ ਇੱਕ ਬਜ਼ੁਰਗ ਆਪਣਾ ਬਚਨ ਕਹਿੰਦਾ, ਪੁੱਤਰ ਉਹਦਾ ਬਚਨ ਮੰਨਦਾ ਹੀ ਨਹੀਂ ਤੇ ਕਹਿੰਦਾ ਬਾਪੂ ਪਰੌਂਠੇ ਖਾ ਲਾ, ਉਹਨੇ ਪਰੌਂਠਿਆਂ ਦਾ ਕੀ ਕਰਨਾ ਬਈ? ਉਹਨੂੰ ਪਰੌਂਠਿਆਂ ਦੀ ਲੋੜ ਨਹੀਂ, ਉਹਨੂੰ ਲੋੜ ਹੈ ਉਹਦੇ ਕਹੇ ਹੋਏ ਸ਼ਬਦਾਂ ਨੂੰ ਮੰਨਿਆ ਜਾਏ, ਸ਼ਬਦਾਂ ਤੇ ਤਾਮੀਲ ਕੀਤੀ ਜਾਏ, ਬਾਪੂ ਦੇ ਸ਼ਬਦਾਂ ਦਾ ਸਤਿਕਾਰ ਕੀਤਾ ਜਾਏ। ਰੁੱਖਾ ਪ੍ਰਸ਼ਾਦਾ ਵੀ ਛੱਕ ਕੇ ਖੁਸ਼ ਹੈ ਜੇ ਉਹਦੇ ਸ਼ਬਦਾਂ ਨੂੰ ਕੋਈ ਤਰਜੀਹ ਦਿੱਤੀ ਜਾਂਦੀ ਹੈ। ਅਰਜਨ ਦੇਵ ਜੀ ਆਏ ਤੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿਣ ਲੱਗੇ, ਬੇਟਾ ਇਹ ਤੇਰੇ ਤਾਇਆ ਜੀ ਆਏ ਨੇ, ਇਹਨਾਂ ਦੇ ਪੁੱਤਰ ਦੀ ਸ਼ਾਦੀ ਹੈ ਤੇ ਤੁਸਾਂ ਨੇ ਸ਼ਾਦੀ ਤੇ ਜਾਣਾ, ਤੁਸਾਂ ਨੇ ਲਾਹੌਰ ਵਿੱਚ ਸ਼ਾਦੀ ਤੇ ਜਾਣਾ। ਤੇ ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ, ਅਰਜਨ ਦੇ ਪਿਤਾ ਜੀ ਕਹਿਣ ਲੱਗੇ, ਪਿਤਾ ਜੀ ਸੱਤ ਬਚਨ ਇਹ ਤੇ ਆਪ ਜੀ ਨੇ ਹੁਕਮ ਹੀ ਬਹੁਤ ਸੁਖਾਲਾ ਕੀਤਾ। ਪਿਤਾ ਜੀ ਮਜ਼ਾ ਤੇ ਤਾਂ ਸੀ ਨਾ, ਇਹ ਤੇ ਤੁਸੀਂ ਸ਼ਾਦੀ ਲਈ ਭੇਜਦੇ ਹੋ, ਜੇ ਸ਼ਹੀਦੀ ਲਈ ਵੀ ਭੇਜਦੇ ਤੇ ਮੈਂ ਇਨਕਾਰੀ ਨਹੀਂ ਹੋਣਾ ਸੀ। ਜੇ ਤੁਸੀਂ ਸ਼ਹੀਦੀ ਲਈ ਵੀ ਭੇਜਦੇ ਫਿਰ ਵੀ ਆਪ ਜੀ ਦੀ ਆਗਿਆ ਮੰਨਣੀ ਸੀ। ਤੇ ਪਾਤਸ਼ਾਹ ਜੀ ਮੁਸਕਰਾਏ ਨੇ, ਕਿਉਂਕਿ ਜਾਣਦੇ ਨੇ ਪਾਤਸ਼ਾਹ ਜੀ ਉਹ ਤਿੰਨਾਂ ਕਾਲਾਂ ਦੇ ਗਿਆਤਾ ਨੇ, ਉਹ ਦਾਨ ਜਾਣਦੇ ਨੇ ਪਾਤਸ਼ਾਹ ਜੀ ਕਿ ਅੱਜ ਜੇ ਅਰਜਨ ਦੇਵ ਜੀ ਲਾਹੌਰ ਵਿੱਚ ਸ਼ਾਦੀ ਤੇ ਜਾਣਗੇ ਤੇ ਕੱਲ ਨੂੰ ਸ਼ਹੀਦੀ ਤੇ ਵੀ ਜਾਣਗੇ। ਅੱਜ ਲਾਹੌਰ ਵਿੱਚ ਸ਼ਾਦੀ ਹੈ, ਅੱਜ ਜਿਸ ਲਾਹੌਰ ਵਿੱਚ ਤਵੀ ਤੇ ਪ੍ਰਸ਼ਾਦੇ ਪਕਾਏ ਜਾਣੇ ਨੇ, ਮੰਡੇ ਤਿਆਰ ਕੀਤੇ ਜਾਣੇ ਨੇ, ਉਸੇ ਤਵੀ ਤੇ ਜਾ ਕੇ ਬੈਠਣਾ ਹੈ। ਵਾਹਿਗੁਰੂ। ਜਿਸ ਦੇਗ ਵਿੱਚ ਪਕਵਾਨ ਤਿਆਰ ਕੀਤੇ ਜਾਣੇ ਨੇ, ਜਿਸ ਦੇਗ ਨੇ ਪਲਾਹ ਤਿਆਰ ਕਰਨੇ ਨੇ, ਉਸੇ ਦੇਗ ਦੇ ਵਿੱਚ ਅਰਜਨ ਦੇਵ ਨੂੰ ਉਬਾਲੇ ਖਾਣੇ ਪੈਣੇ ਨੇ। ਤੇ ਜਿੱਥੇ ਅੱਜ ਸੰਗਤਾਂ ਨੇ ਸਤਿਕਾਰ ਦੇ ਨਾਲ ਇਹਨਾਂ ਤੇ ਫੁੱਲਾਂ ਦੀ ਵਰਖਾ ਕਰਨੀ ਹੈ, ਕੱਲ ਨੂੰ ਉਸੇ ਲਾਹੌਰ ਵਿੱਚ ਤੱਤੇ ਰੇਤ ਦੇ ਫੁੱਲ ਵੀ ਇਹਨਾਂ ਦੇ ਸੀਸ ਵਿੱਚ ਪੈਣੇ ਨੇ। ਇਹ ਗੁਰਦੇਵ ਜਾਣਦੇ ਨੇ, ਕਿਉਂਕਿ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਪਣੀ ਮਾਤਾ ਜੀ ਦੀ ਸਿੱਖਿਆ ਦੇ ਅਨੁਸਾਰ ਹਮੇਸ਼ਾ ਭਾਣੇ ਵਿੱਚ ਰਹੇ ਨੇ, ਕਿਉਂਕਿ ਭਾਨੀ ਰਜ਼ਾ ਹੈ। ਤੇ ਜਿਸ ਨੇ ਵੀ ਰਜ਼ਾ ਵਿੱਚ ਆਪਣਾ ਜੀਵਨ ਬਤੀਤ ਕੀਤਾ ਹੈ ਨਾ, ਉਹ ਤਵੀ ਤੇ ਬੈਠ ਕੇ ਵੀ ਕਹੇਗਾ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਅਸੀਂ ਉਹਨਾਂ ਦਾ ਪੁਰਬ ਮਨਾ ਰਹੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਆਪਣੇ ਮਨ ਵਿੱਚ ਗੰਢ ਦੇ ਲਓ, ਆਪਣੇ ਬਜ਼ੁਰਗਾਂ ਦੇ ਕਹੇ ਸ਼ਬਦ ਕਦੇ ਉਲਟਾਉਣੇ ਨਹੀਂ, ਆਪਣੇ ਵੱਡਿਆਂ ਦੇ ਕਹੇ ਸ਼ਬਦਾਂ ਨੂੰ ਹਮੇਸ਼ਾ ਸਤਿਕਾਰ ਦੇਣਾ ਹੈ, ਹਮੇਸ਼ਾ ਪਿਆਰ ਦੇਣਾ ਹੈ, ਚਾਹੇ ਉਹ ਸ਼ਬਦ ਪਿਤਾ ਦੇ ਨੇ, ਚਾਹੇ ਮਾਤਾ ਦੇ ਨੇ, ਚਾਹੇ ਸੱਸ ਦੇ ਨੇ, ਚਾਹੇ ਸਹੁਰੇ ਦੇ ਨੇ, ਚਾਹੇ ਨਾਨੀ ਦੇ ਨੇ, ਚਾਹੇ ਦਾਦੀ ਦੇ ਨੇ। ਜਦੋਂ ਤੁਸੀਂ ਸ਼ਬਦਾਂ ਦਾ ਸਤਿਕਾਰ ਕਰੋਗੇ ਨਾ, ਤੁਹਾਡਾ ਘਰ ਹੀ ਸੱਚਖੰਡ ਬਣ ਜਾਏਗਾ, ਤੁਹਾਡਾ ਘਰ ਹੀ ਧਰਮ ਦਾ ਅਸਥਾਨ ਬਣ ਜਾਏਗਾ। ਇਸ ਲਈ ਪੰਚਮ ਪਾਤਸ਼ਾਹ ਜੀ ਨੇ ਸੁੱਖ ਵਿੱਚ ਵੀ ਤੇ ਦੁੱਖ ਵਿੱਚ ਵੀ ਉਸੇ ਦੀ ਆਰਾਧਨਾ ਕੀਤੀ ਹੈ। ਤੁਸੀਂ ਤੇ ਪੜ੍ਹਦੇ ਹੋ ਨਾ ਕਿ ਜੇ ਸੁੱਖ ਦੇ ਤਾਂ ਤੁਝ ਹੈ ਆਰਾਧੀ, ਦੁੱਖ ਪੀ ਤੁਝ ਹੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਜੀਵਨ ਵਿੱਚ ਇਹ ਧਰਮ ਦੀ ਜਾਂਚ ਆਉਣੀ ਚਾਹੀਦੀ ਹੈ ਸਿੱਖ ਨੂੰ। ਜੇ ਸੁੱਖ ਹੈ ਉਹਦੀ ਬਖਸ਼ਿਸ਼ ਹੈ, ਜੇ ਦੁੱਖ ਹੈ ਤਾਂ ਵੀ ਉਹਦੀ ਬਖਸ਼ਿਸ਼ ਹੈ, ਕਿਉਂਕਿ ਸੁੱਖ ਤੇ ਦੁੱਖ ਦੋਨੇ ਹੀ ਪ੍ਰਭੂ ਦੀ ਬਖਸ਼ਿਸ਼ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਕਈ ਵਾਰੀ ਕਿਹਾ ਕਰਦੇ ਸਨ ਕਿ ਦੁੱਖ ਉਸ ਪਰਮਾਤਮਾ ਦੀ ਸਭ ਤੋਂ ਵੱਡੀ ਦੇਣ ਹੈ। ਉਹ ਕਿਉਂ ਦੇਣ ਹੈ? ਦੁੱਖ ਲੱਗੇ ਤਾਂ ਰਾਮ ਪੁਕਾਰਾ ਹੈ, ਦੁੱਖ ਲੱਗਦਾ ਤੇ ਪਰਮਾਤਮਾ ਚੇਤੇ ਆਉਂਦਾ ਹੈ, ਤੇ ਜੇ ਪਰਮਾਤਮਾ ਚੇਤੇ ਆ ਜਾਏ ਤੇ ਦੁੱਖ ਆਪਣੇ ਆਪ ਹੀ ਖਤਮ ਹੋ ਜਾਂਦੇ ਨੇ। ਦੁੱਖ ਉੱਥੇ ਆਉਂਦੇ ਨੇ ਜਿੱਥੇ ਪ੍ਰਭੂ ਦਾ ਨਾਮ ਨੇ, ਜਿੱਥੇ ਨਾਮ ਹੈ ਉੱਥੇ ਦੁੱਖ ਆ ਹੀ ਨਹੀਂ ਸਕਦੇ। ਹਿਮਾਲਿਆ ਦੇ ਸਾਹਮਣੇ ਗਰਮੀ ਨਹੀਂ ਜਾ ਸਕਦੀ, ਫੁੱਲਾਂ ਦੇ ਸਾਹਮਣੇ ਬਦਬੂ ਨਹੀਂ ਆ ਸਕਦੀ, ਸੂਰਜ ਦੇ ਸਾਹਮਣੇ ਹਨੇਰਾ ਨਹੀਂ ਆ ਸਕਦਾ, ਸਿਮਰਨ ਦੇ ਸਾਹਮਣੇ ਦੁੱਖ ਨਹੀਂ ਆ ਸਕਦੇ, ਚਿੰਤਾ ਨਹੀਂ ਆ ਸਕਦੀ, ਗਮ ਨਹੀਂ ਆ ਸਕਦੀ ਹੈ। ਗੁਰਦੇਵ ਪਾਤਸ਼ਾਹ ਜੀ ਸਾਨੂੰ ਇਸ ਲਈ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਰਾਹੀਂ ਸਮਝਾ ਰਹੇ ਨੇ।
ਸੋਰਠ ਮਹੱਲਾ ਪੰਜਵਾਂ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ।
ਸਤਿਗੁਰੂ ਪਾਤਸ਼ਾਹ ਜੀ ਪੰਜਵੇਂ ਗੁਰਦੇਵ ਜੀ ਰਹਿਮਤ ਕਰਕੇ ਬਖਸ਼ਿਸ਼ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੋਰਠ ਰਾਗ ਦੇ ਵਿੱਚ ਨਿਰੰਕਾਰ ਜੋ ਪ੍ਰਭੂ ਹੈ, ਰਹਿਮਤ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ ਹੈ। ਗਈ ਬਹੋੜ ਬੰਦੀ ਛੋੜ, ਉਹ ਸਤਿਗੁਰੂ ਬੰਧਨਾਂ ਤੋਂ ਛੁਟਕਾਰਾ ਦਵਾਉਣ ਵਾਲਾ ਹੈ। ਅਨੇਕ ਪ੍ਰਕਾਰ ਦੇ ਬੰਧਨ ਨੇ, ਬੰਧਨ ਮਾਤ ਪਿਤਾ ਸੁੱਤ ਧੀਆ, ਗ੍ਰਹਿ ਬੰਧਤਾ ਕਛ ਸੰਗ ਨ ਲਈਆ, ਇਹ ਬੰਧਨ ਰੂਪ ਨੇ। ਜਦੋਂ ਅਸੀਂ ਪ੍ਰਭੂ ਨੂੰ ਤਿਆਗ ਕੇ ਇਹਨਾਂ ਦੇ ਮੋਹ ਵਿੱਚ ਫਸਦੇ ਹਾਂ, ਇਹ ਬੰਧਨ ਰੂਪ ਬਣ ਜਾਂਦੇ ਨੇ। ਜਦੋਂ ਇਹਨਾਂ ਵਿੱਚ ਰਹਿ ਕੇ ਪਰਮਾਤਮਾ ਨੂੰ ਯਾਦ ਕਰਦੇ ਹਾਂ, ਗੁਰ ਕੀਨੀ ਬੰਦ ਖਲਾਸ, ਕਾਟੀ ਪੇ ਬੇਰੀ ਪਗਹਿ ਤੇ, ਇਹ ਮੋਹ ਦੀਆਂ ਜਿਹੜੀਆਂ ਬੇੜੀਆਂ ਨੇ ਨਾ, ਉਹ ਗੁਰੂ ਕੱਟ ਦਿੰਦਾ ਹੈ, ਬੰਦ ਖਲਾਸੀ ਕਰ ਦਿੰਦਾ ਹੈ। ਤੇ ਸਾਹਿਬ ਕਹਿੰਦੇ ਭਲਿਓ, ਉਹ ਗੁਰੂ ਜਿਹੜਾ ਹੈ ਨਾ, ਉਹ ਗਈ ਬਹੋੜ। ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਕਿ ਗੁਰੂ ਗਈ ਹੋਈ ਵਸਤੂ ਨੂੰ ਮੋੜਨ ਵਾਲਾ ਹੈ, ਗਈ ਹੋਈ ਵਸਤੂ ਨੂੰ ਵਾਪਸ ਦੇਣ ਵਾਲਾ ਹੈ। ਤੇ ਜੇ ਸੰਸਾਰ ਦੀ ਵਸਤੂ ਦੀ ਗੱਲ ਕਰੀਏ ਨਾ, ਕਿਸੇ ਦੇ ਕੋਲੋਂ ਧਨ ਚਲੇ ਗਿਆ ਵੈਸੇ ਤੇ ਘੱਟ ਹੀ ਮੁੜਦਾ ਹੈ, ਤੇ ਜੇ ਕਿਸੇ ਦਾ ਧਨ ਚਲੇ ਗਿਆ ਹੈ ਨਾ, ਕਈ ਵਾਰੀ ਪੁਲਿਸ ਵਾਲੇ ਵੀ ਮਨਵਾ ਦਿੰਦੇ ਨੇ, ਕੋਰਟ ਵਾਲੇ ਜੱਜ ਵੀ ਮਨਵਾ ਦਿੰਦੇ ਨੇ, ਪਰ ਜਿਹੜੀ ਗੱਲ ਸਾਹਿਬ ਕਹਿੰਦੇ ਨੇ ਨਾ, ਇਹ ਕਿਸੇ ਜੱਜ ਦੇ ਵੱਸ ਵਿੱਚ ਨਹੀਂ ਹੈ, ਇਹ ਕਿਸੇ ਪ੍ਰਸ਼ਾਸਨ ਦੇ ਵੱਸ ਵਿੱਚ ਨਹੀਂ ਹੈ। ਕਿਸੇ ਮਨੁੱਖ ਦੀ ਗਈ ਆਤਮਿਕ ਸ਼ਾਂਤੀ, ਕਿਸੇ ਮਨੁੱਖ ਦੇ ਮਨ ਵਿੱਚੋਂ ਗਈ ਹੋਈ ਆਤਮਿਕ ਸ਼ਾਂਤੀ ਜਿਹੜੀ ਹੈ, ਕਈ ਵਾਰੀ ਐਸੇ ਗੁਰਸਿੱਖ ਵੀ ਆਉਂਦੇ ਨੇ, ਭਾਈ ਸਾਹਿਬ ਜੀ ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਸੀ, ਰਹਿਮਤ ਕੀਤੀ ਸੀ, ਬੜਾ ਆਨੰਦ ਆ ਰਿਹਾ ਸੀ, ਪਰ ਉਹ ਆਨੰਦ ਟੁੱਟ ਗਿਆ। ਭਾਈ ਵੀਰ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਇਸ ਦਾ, ਕਈ ਕਈ ਘੰਟੇ ਆ ਕੇ ਪਰਿਕਰਮਾ ਦੇ ਵਿੱਚ ਬੈਠ ਕੇ ਗੁਰੂ ਦਾ ਸਿਮਰਨ ਕਰਦੇ ਸਨ। ਸਿਮਰਨ ਕਰਦਿਆਂ ਕਰਦਿਆਂ ਜਦੋਂ ਆਤਮਿਕ ਆਨੰਦ ਬਣ ਜਾਏ, ਤੇ ਫਿਰ ਮਨੁੱਖ ਕਿਤੇ ਹਉਮੈ ਦਾ ਸ਼ਿਕਾਰ ਹੋ ਜਾਏ ਨਾ, وہ آنند ٹوٹ جاتا ہے. گرو سمرتھ ہے اس گئی ہوئی آتمک وستو نام دی وستو آتمک شانتی واپس دلواؤن والا ہے, واپس موڑن والا ہے گرو, کیونکہ وہ بندنا تو چھٹکارا پوان والا ہے. بندن نے نا وہ بندن گرو کٹن والا ہے, دی نورتی کرن والا ہے.
نرن کرم نہ جانا ترم نہ جانا لوبی مایا تارے.
یہ کدوں گرو کرپا کرد ہے؟ جدو جیو بینتی کرے صاحب کرم نہ جانا ترم نہ جانا, نہ میں کوئی شبھ کرم کرنے جاندا ہاں نہ میں کوئی دھرمی ہاں. صاحب کہندے نے نا نہ ہو جتی ستی نہیں پڑھیا مورخ مگدا جنم پیا پرنوت نانک تن کی سرنا جن توں نہ ہی ویسرے. نہ میرے کول شبھ کرم نے نہ میں کوئی چنگے دھرم ہے, میں نہ دھرمی ہاں نہ شبھ کرمی ہاں, نہ میں کرم کرنے جاندا نہ دھرم نوں جاندا. کیوں نہیں جاندا بھائی؟ میں مہاراج لوبھی ہاں, اپرادھی گنہگار ہوں, بے مکھ مندا, نندک دشٹ حرام خور, ٹھگ دیش ٹھگندا, بسواس کاتی اکرت کنمو کو نہ رکھندا. پر جے کر سمر مریدا ٹاڈیا ستگر بخشندا. وکھری وکھری پنکتیاں نے بھائی صاحب بھائی گرداس جی دیا. لوبھی مایا تاری, میں لوبھی ہاں مایا نو تارن کرن والا, لوبھی ہوں تنوں اکتر کرن والا, لب ہوں کھان دا, لوب ہوں کٹھے کرن دا. مایا تاری مایا نو اکتر کرن دا میرے من وچ لوب ہے, اس کر کے میں کچھ کرم نہیں کرنے جاندا, مینو کوئی میرا کوئی دھرم بھی نہیں ہے. پر
نام پریو بھگت گوبند کا یہ راکھو پیج تمہارے.
پر ستگرو جی میرا نام آپ جی دا بھگت پی گیا, مینو سارے بھگت جی کر کے کہندے نے, مینو سارے آپ دا سکھ کہندے نے, مینو گیانی کہندے نے, پر میرے وچ کوئی شبھ گن نہیں ہن. پر آپ جی تے بخشند ہو نا, نام پریو بھگت گوبند کا, ہے پربھو میرا نام گوبند دا بھگت پی گیا, پربھو دا بھگت پی گیا ہے, اس کر کے اے راکھو پیج تمہاری, اے میری پیج رکھو, اے میری پیج نہیں اے تہاڈی پیج ہے, کیونکہ مینو تہاڈا سیوک کہندے نے, مینو تیرا بھگت کہندے نے, تے جیڑی میری پیج ہے نا وہ ہوں تہاڈی پیج, تہاڈی عزت ہے, کیونکہ جے سکھ دا ستکار ہے نا تے گرو دا ستکار ہے, تے جے سکھ دا نرادر ہے تے گرو نوں اڑامبا آؤندا ہے, تے جے سکھ گرو دا در چھڈ کے انیکاں دراں تے اتے پٹکدا پھرے, مڑیاں مسانیاں تے جائے, ڈنڈا پپڑاں دی پوجا کرے, اڑامبا کس نوں ملے گا؟ اڑامبا گرو نوں آئے گا, کہ گرو کا سکھ ہے. بھائی جوگے نوں سچیت کیتا ہے پادشاہ نے, کہن لگے ہوئے پلیا تیل کشہرا سر سدھی دستار ہوئے, پھر میں ہوش نہ رہے ٹکانے جے ساتھی ہنکار ہوئے. اور پلیا سوچ تیرے تیر کشہرا پایا جاسا دی نشانی, تیرے سر تے دستارا سجایا ہویا ہے, تیرے گاترے سری سا پائی ہوئی ہے, کھلوتا کتھے ہیں شرم کر؟ وہ سکھا شرم کر کتے, گرو تو بنا اپنا سر چکاونا ہے. ادو تین سوچنا چاہیے ہے کہ نام پریو بھگت گوبند کا, میرا تے نام گرو دا سکھ ہے, تے میں پھردا کتھے ہیں, میں چکدا کتھے ہیں, میں متھے کنہاں نوں ٹیکدا ہے, کچھ نہ کچھ سوچ لیا کر، کچھ نہ کچھ وچار تو کم لیا کر۔ اس لیے گردیو پاتشاہ جی کہندے پربھو اے تہاڈی پہ جائے، جیڑی میری عزت ہے نا وہ تہاڈی عزت ہے، میری پیج رکھو یہ تہاڈی پیج رہے گی۔
ہر جیو نمانیا تو مان،
اے ہری پربھو تو نمانیا دا مان ہے، جیدا کوئی آسرا نہیں او دا تو آسرا ہے۔ اس لیے پاتشاہ گرو امرداس جی نو بخششاں ہوئیاں، نمانیا دا مان، نتانیا دا تان، نیوٹیاں دی اوٹ، نگتیاں دی گات، نپتیاں دی پات، نتیریاں دی تیر، نیاسریاں دا آسرا۔ جیدا کوئی آسرا نہیں نا او دا گرو آسرا ہے۔ جان کو چنتا بیاپ دی ہے نا، او گرو دی شرن آ جائے او دی چنتا بھی گرو دور کر دیندا ہے۔ پجے سب او آسرا چکے سب اسراؤ، چت آوے اس پار برہم لگے نہ تتی واؤ، کیونکہ ہر جیو نتانیا کا تان، او ہری پربھو پرمیشر نمانیا دا مان ہے۔
نچیجیاں چیز کرے میرا گووند، تیری قدرت کو قربان۔
میرا جڑا گووند پربھو پرمیشر ہے نا، وہ نچیجیاں چیز کرن والا ہے۔ نچیجیاں تو بھاو نکمے، جی آپ کہہ دینے نا بھائی چھڈو یہ کیڑی چیز ہے، نکما بندہ ہے، کوئی کم دھندا نہیں کرتا، بھاو کہ جڑا بالکل نکما ہے، کوئی چیز ہی نہیں جیڑی اس تے بھی گرو ہاتھ رکھ دیتے دےوے نا، تے اس دے اتے بھی بخششاں کر دیندا ہے، انہوں سہت ارتھ دے کر دیندا ہے، او دے پندار پر دیندا ہے، کیونکہ تیری قدرت کو قربان ہے پربھو، ہے میرے مالک، تیری شکتی تو، تیری رحمت تو، تیری بخشش تو قربان
رہا جیسا بالک پائے سپائے، لاکھ اپرادھ کماوے۔
بسرام دے کے بخشش کر رہے نے کہ جس طرح بالک ستے سدھ انیک پرکار دے اپرادھ کر دے، کیونکہ چنچل مت بارک بپرے کی سرپ اگن کر مل ہے۔ بالک دی مت چنچل ہے، انہیں ہت انہت دا پتا نہیں، انہوں چنگے مندے دی سوجی نہیں، انیک پرکار دے اپرادھ بھی کر لیندا ہے نا، کوئی کام وگاڑ دیندا ہے، کسے نو کوئی ایسے شبد بھی بول دیندا ہے، پر پھر بھی لکھ اپرادھ کماوے، لکھاں اپرادھ کما لوے جے کر بالک ستے سدھ اچنچیت ہی۔
کارے اپدیش چڑکے بہو پانتے، بہوڑ پتا گل لاوے۔
پر جو اس دا پتا ماتا ہے نا، اس نو بہت چڑکدا ہے تے اپدیش کردا ہے، اونوں تارنا کر کے اس نو اپدیش کردا ہے، بیٹا یہ کم نہیں کری دا، ایوں ماڑا نہیں بولی دا ہے، ایوں کسے دا ترسکار نہیں کری دا ہے، یا کوئی کم بگاڑی دا نہیں ہے، پر اس نو چڑکدا بھی ہے، اس نو سمجھاؤندا بھی ہے، تے پیار نہ اپنے گلے بھی لگا لیندا۔ ایک نہیں اس نو چڑک کے پرا کر دے وے، نہیں انہوں چڑک کے پھر بھی اپنے گل نہ لا لیندا، انہوں پھر بھی اپنے گلے لگاؤں دے، اپنی جفی وچ لیندا ہے۔
پچھلے اوگن بخش لئے پرب، آگے مارگ پاوے۔
اسی طرح میرے پربھو دا وی سبھاو ہے، سیانے کہندے نے سکھا گرو نو پوجنے تے ماں سمجھ کے پوجی، ماں دیا دا پتلا ہے، ماں کوملتا دا مجسمہ ہے، ماں نے اپنی گودی وچ چکیا ہویا بچے نو، کتنے قیمتی کپڑے پائے ہون، ਤੇ ਬੱਚੇ ਦਾ ਸੁਭਾਵ ਹੈ, ਉਸਨੇ ਕਿਤੇ ਬਾਥਰੂਮ ਵੀ ਕਰ ਦਿੱਤਾ, ਮਾਂ ਦੇ ਸਾਰੇ ਬਸਤਰ ਜਿਹੜੇ ਨੇ ਉਹ ਖਰਾਬ ਹੋ ਗਏ ਨੇ। ਮਾਂ ਬੱਚੇ ਨੂੰ ਚਪੇੜਾਂ ਤਾਂ ਨਹੀਂ ਨਾ ਮਾਰਦੀ, ਮਾਂ ਬੱਚੇ ਨੂੰ ਇਹ ਤਾਂ ਨਹੀਂ ਆਪਣੀ ਗੋਦੀ ਵਿੱਚੋਂ ਪਰੇ ਸੁੱਟ ਦੇਵੇ, ਨਹੀਂ, ਆਪਣੇ ਕੱਪੜੇ ਬਦਲਦੀ ਹੈ ਮਾਂ, ਪਰ ਬੱਚੇ ਨੂੰ ਆਪਣੇ ਗਲੇ ਨਾਲ ਲਗਾ ਕੇ ਰੱਖਦੀ ਹੈ। ਗੁਰੂ ਵੀ ਐਸਾ ਹੀ ਹੈ ਸਾਡਾ। ਕਿੰਨੇ ਵੀ ਅਸੀਂ ਪਾਪ ਅਪਰਾਧ ਕਰ ਲਈਏ, ਪਰ ਜੇ ਗੁਰੂ ਦੇ ਚਰਨਾਂ ਵਿੱਚ ਆ ਜਾਈਏ ਨਾ, ਤੇ ਗੁਰੂ ਸਾਨੂੰ ਆਪਣੇ ਗਲੇ ਲਗਾ ਕੇ ਰੱਖਦਾ, ਅਭੇਦ ਨਿਸ਼ਚੈ ਰੂਪੀ ਗਲ ਲਗਾ ਕੇ ਰੱਖਦਾ, ਕਿਉਂਕਿ ਗੁਰੂ ਦਾ ਸੁਭਾਵ ਹੈ ਸਾਡੇ ਸਾਰੇ ਗੁਨਾਹ ਮਾਫ ਕਰਕੇ ਅੱਗੇ ਸਾਨੂੰ ਸੁਮਾਰਗ ਤੇ ਪਾਉਂਦਾ, ਅੱਗੇ ਸਾਨੂੰ ਮਾਰਗ ਦਾ ਦਰਸਾਉਂਦਾ, ਅੱਗੇ ਸਾਨੂੰ ਰਸਤਾ ਦਿਖਾਉਂਦਾ ਹੈ।
ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾਂ ਕਿਸ ਪਹਿ ਆਖ ਸੁਣਾਈ ਹੈ।
ਉਹ ਹਰੀ ਵਾਹਿਗੁਰੂ ਅੰਤਰ ਜਾਮੀ ਹੈ ਜੋ ਸਾਰੀਆਂ ਵਿਧੀਆਂ ਜਾਣਦਾ, ਸਾਰੇ ਢੰਗ ਤਰੀਕੇ ਜਾਣਦਾ, ਫਿਰ ਕਿਸ ਪਹਿ ਆਖ ਸੁਣਾਈਏ, ਕਿਹਦੇ ਪਾਸ ਆ ਕੇ ਸੁਣਾਈਏ। ਭਾਵ ਕੇ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ, ਉਹ ਤਾਂ ਬਿਨਾਂ ਬੋਲਿਆਂ ਤੋਂ ਸਾਡੀ ਅਵਸਥਾ ਨੂੰ ਜਾਣਦਾ, ਕਿਉਂਕਿ ਸਾਡੇ ਅੰਦਰ ਦੀ ਜਾਣਦਾ ਹੈ ਮਾਲਕ। ਮਨੁੱਖ ਦੇ ਅੰਦਰ ਦੀ ਗੱਲ ਹੋਰ ਕੋਈ ਨਹੀਂ ਸਮਝ ਸਕਦਾ, ਪਤਨੀ ਨਹੀਂ ਸਮਝ ਸਕਦੀ ਪਤੀ ਦੇ ਮਨ ਵਿੱਚ ਕੀ ਹੈ, ਪਤੀ ਨਹੀਂ ਸਮਝ ਸਕਦਾ ਪਤਨੀ ਦੇ ਮਨ ਵਿੱਚ ਕੀ ਖਿਆਲ ਚੱਲ ਰਹੇ ਨੇ, ਪਰ ਗੁਰੂ ਸਮਝਦਾ ਕਿ ਸਿੱਖ ਦੇ ਮਨ ਵਿੱਚ ਕੀ ਚੱਲ ਰਿਹਾ, ਸਿੱਖ ਦੀ ਭਾਵਨਾ ਕੀ ਹੈ, ਇਹ ਕੇਵਲ ਤੇ ਕੇਵਲ ਗੁਰੂ ਸਮਝਦਾ, ਕਿਉਂਕਿ ਅੰਤਰਜਾਮੀ ਹੈ। ਜੋ ਅੰਤਰਜਾਮੀ ਗੁਰੂ ਹੈ, ਫਿਰ ਕਿਹਦੇ ਪਾਸ ਸੁਣਾਈਏ, ਕਿਹਦੇ ਕੋਲੋਂ ਛੁਪਾਉਣਾ ਚਾਹੀਏ, ਭਾਵ ਕੇ ਨਾ ਕਹਿ ਸਕੀਏ ਨਾ ਛੁਪਾ ਸਕਾਂਗੇ।
ਕਹਿਣਾ ਕਥਨ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ।
ਮਿੱਠੇ ਮਿੱਠੇ ਸ਼ਬਦ ਕਹਿਣ ਤੇ ਗੋਬਿੰਦ ਪ੍ਰਸੰਨ ਨਹੀਂ ਹੁੰਦਾ। ਕਈ ਵਾਰੀ ਨਾ ਅਸੀਂ ਅਰਦਾਸ ਕਰਦੇ ਹਾਂ ਤੇ ਅਰਦਾਸ ਕਾਹਦੀ ਕਰਦੇ ਹਾਂ, ਅਖੰਡ ਪਾਠ ਹੀ ਆਰੰਭ ਕਰ ਲੈਂਦੇ। ਸੁਣਨ ਵਾਲੇ ਜਿਹੜੇ ਸਰੋਤੇ ਹੁੰਦੇ ਨੇ, ਅਰਦਾਸ ਵਾਲੇ ਤੇ ਖਿਆਲ ਹਟ ਜਾਂਦਾ ਹੈ। ਇਹ ਹੀ ਮਨ ਵਿੱਚ ਖਿਆਲ ਆਉਂਦਾ ਕਿ ਭਾਈ ਸਾਹਿਬ ਜੀ ਕਦੋਂ ਕਹਿਣਗੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਕ ਜਾਂਦੇ ਆ ਅਰਦਾਸ ਸੁਣਦੇ ਸੁਣਦੇ। ਇਹ ਨਹੀਂ ਕਿ ਗੁਰੂ ਸਾਡੀਆਂ ਚੋਪੜੀਆਂ ਚੋਪੜੀਆਂ ਗੱਲਾਂ ਤੋਂ ਪ੍ਰਸੰਨ ਹੋ ਜਾਏਗਾ, ਗੁਰੂ ਸਾਡੇ ਖੁਸ਼ਾਮਦ ਤੋਂ ਪ੍ਰਸੰਨ ਹੋ ਜਾਏਗਾ, ਕਿਉਂਕਿ ਗੁਰੂ ਤੇ ਸਮਝਦਾ ਸਾਡੀ ਅੰਤਰ ਦੀ ਦਸ਼ਾ ਨੂੰ। ਇਸ ਲਈ ਬੇਨਤੀ ਕਰ ਪ੍ਰਭੂ, ਹਰ ਭਾਵੈ ਪੈਜ ਰਖਾਈਐ। ਜਿਵੇਂ ਆਪ ਜੀ ਨੂੰ ਭਾ ਜਾਏ, ਚੰਗੇ ਆ ਮੰਦੇ ਆ, ਤੇਰੇ ਦਰ ਤੇ ਆਣ ਕੇ ਡਿੱਗੇ ਆ, ਜਿਵੇਂ ਆਪ ਜੀ ਨੂੰ ਪਾਉਂਦਾ ਪੈਜ ਰੱਖਣੀ ਕਰੋ ਜੀ।
ਅਵਰ ਓਟ ਮੈਂ ਸਗਲੇ ਦੇਖੇ, ਇੱਕ ਤੇਰੀ ਓਟ ਰਹਾਈਐ।
ਸਾਹਿਬ ਜੀ ਮੈਂ ਹੋਰ ਸਾਰੀਆਂ ਓਟਾਂ ਦੇਖ ਲਈਆਂ ਨੇ, ਸਾਰੇ ਆਸਰਿਆਂ ਨੂੰ ਟੋਹ ਲਿਆ ਏ, ਕੋਈ ਮੈਂ ਓਟ ਐਸੀ ਛੱਡੀ ਨਹੀਂ, ਕਿਉਂਕਿ ਅਸੀਂ ਅਨੇਕਾਂ ਦਾ ਆਸਰਾ ਲੈਂਦੇ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ ਪੇ, ਕਾਹੂ ਕੋ ਭਰੋਸੋ ਭਾਰੀ ਸ਼ਾਹ ਸ਼ਾਹ ਭਾਰੀ ਮੀਤ, ਕਾਹੂ ਕੋ ਭਰੋਸੋ ਕੁਟੰਬੀ ਕਰੇ ਕਾਜ ਕੋ, ਕਾਹੂ ਕੋ ਭਰੋਸੋ ਚੋਰ ਚਾਤਰੀ ਚਲਾਕੀ ਚੋਖ, ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਜਾਜ ਪੇ, ਕਾਹੂ ਕੋ ਭਰੋਸੋ ਦੇਵ ਨਾਗਰੀ ਅਰ ਪਾਰਸੀ ਕੋ, ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੇ। ਕੋਈ ਬਾਦਸ਼ਾਹ ਦੀ ਓਟ ਲੈਂਦਾ ਹੈ, ਕੋਈ ਰਿਸ਼ਤੇਦਾਰ ਦੀ ਓਟ ਲੈਂਦਾ ਹੈ, ਕੋਈ ਸ਼ਾਹੂਕਾਰ ਦੀ ਓਟ ਲੈਂਦਾ ਹੈ, ਪਰ ਸਤਿਗੁਰੂ ਜੀ ਸਾਰੀਆਂ ਹੀ ਓਟਾਂ ਦੇਖ ਲਈਆਂ ਨੇ, ਸਾਰੇ ਆਸਰੇ ਪਰਖ ਲਏ ਨੇ, ਕੋਈ ਸਹਾਇਕ ਨਹੀਂ ਬਣਦਾ। ਇੱਕ ਤੇਰੀ ਓਟ ਰਹਾਈ ਹੈ, ਇੱਕ ਤੇਰੀ ਓਟ ਹੈ, ਇੱਕ ਤੇਰੀ ਆਸਰੇ ਵਿੱਚ ਰਹਿਣ ਕਰਕੇ ਮੇਰਾ ਲੋਕ ਤੇ ਪ੍ਰਲੋਕ ਸੁਹੇਲਾ ਹੋਏਗਾ।
ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ।
ਜਦੋਂ ਐਸੀ ਅਰਦਾਸ ਕਰਾਂਗੇ ਨਾ, ਫਿਰ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ। ਫਿਰ ਉਹ ਕਿਰਪਾਲੂ ਸਤਿਗੁਰੂ ਜੀ ਜੋ ਸਾਰਿਆਂ ਦਾ ਸੁਆਮੀ ਹੈ, ਸਰਬ ਸ਼ਕਤੀਮਾਨ ਹੈ, ਉਹ ਦਿਆਲੂ ਹੋਵੇਗਾ। ਤੇ ਦਿਆਲੂ ਸਤਿਗੁਰੂ ਜੀ ਦੇ ਪਾਸ ਜਦੋਂ ਕਿਰਪਾ ਕਰੇ ਸਤਿਗੁਰੂ ਜੀ ਬੇਨਤੀ ਕਰਾਂਗੇ ਨਾ, ਉਹ ਆਪਣੇ ਸੁਭਾਵ ਦੇ ਮੁਤਾਬਕ ਸਾਡੀ ਬੇਨਤੀ ਸੁਣੇਗਾ।
ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੇ ਚਿੰਤੇ।
ਫਿਰ ਜੋ ਪੂਰਾ ਸਤਿਗੁਰੂ ਹੈ ਨਾ, ਆਪਣੇ ਨਾਲ ਮਿਲਾ ਲਵੇਗਾ, ਆਪਣੀ ਅਭੇਦਤਾ ਆਪਣੀ ਸੰਗਤ ਬਖਸ਼ਿਸ਼ ਕਰ ਦੇਵੇਗਾ। ਤੇ ਜਦੋਂ ਗੁਰੂ ਦੀ ਸੰਗਤ ਮਿਲ ਗਈ, ਸਭ ਚੁੱਕੇ ਮਨ ਕੀ ਚਿੰਤੀ, ਮਨ ਦੀਆਂ ਚਿੰਤਾ ਸਾਰੀਆਂ ਹੀ ਖਤਮ ਹੋ ਜਾਣਗੀਆਂ, ਮਨ ਦੀਆਂ ਚਿੰਤਾਵਾਂ ਨਾਸ਼ ਹੋ ਜਾਣਗੀਆਂ।
ਹਰ ਹਰ ਨਾਮ ਔਖਤ ਮੁਖ ਪਾਇਆ, ਜਨ ਨਾਨਕ ਸੁਖ ਵਸੰਤੇ।
ਭਾਈ ਜਿਸ ਨੇ ਵਾਹਿਗੁਰੂ ਵਾਹਿਗੁਰੂ ਰੂਪੀ ਨਾਮ ਔਖ ਦਵਾਈ ਮੁਖ ਵਿੱਚ ਪਾ ਲਈ, ਜਿਸ ਨੇ ਮਨ ਕਰਕੇ ਬਚਨਾ ਕਰਕੇ ਪਰਮੇਸ਼ਰ ਦੀ ਨਾਮ ਦੀ ਦਵਾਈ ਆਪਣੇ ਮੁਖ ਵਿੱਚ ਪਾ ਲਈ ਭਾਵ ਕੇ ਜਪ ਲਿਆ, ਜਿਸ ਨੇ ਮਨ ਕਰਕੇ ਰਸਨਾ ਕਰਕੇ ਵਾਹਿਗੁਰੂ ਵਾਹਿਗੁਰੂ ਜਪ ਲਿਆ, ਜਨ ਨਾਨਕ ਸੁਖ ਵਸੰਤੀ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨਾਨਕ ਉਹ ਫਿਰ ਸੁੱਖਾਂ ਦੇ ਵਿੱਚ ਉਸਦਾ ਵਾਸਾ ਹੋ ਜਾਂਦਾ, ਉਹ ਸੁੱਖਾਂ ਦੇ ਵਿੱਚ ਵਾਸਾ ਪ੍ਰਾਪਤ ਕਰ ਲੈਂਦਾ ਹੈ ਜਿਸ ਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿਆ। ਤੇ ਜਿਹਦੇ ਮਨ ਵਿੱਚ ਨਾਮ ਵਸ ਗਿਆ ਉਹ ਆਰਿਆਂ ਨਾਲ ਚਰਾਉਂਦਾ ਹੋਇਆ ਵੀ ਖੁਸ਼ੀ ਹੈ, ਖੋਪੜੇ ਲਹਾਉਂਦਾ ਹੋਇਆ ਵੀ ਖੁਸ਼ੀ ਹੈ, ਬੰਦ ਬੰਦ ਕਟਵਾਉਂਦਾ ਹੋਇਆ ਵੀ ਖੁਸ਼ੀ ਹੈ, ਉਹ ਹਮੇਸ਼ਾ ਹੀ ਸੁੱਖਾਂ ਵਿੱਚ ਵਸਦਾ ਹੈ ਜਿਹਦੇ ਅੰਦਰ ਨਾਨਕ ਨਿਰੰਕਾਰੀ ਵਸ ਗਿਆ। ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਗੁਰਪੁਰਬ ਹੋਣ ਕਰਕੇ ਕੁਝ ਸਮਾਂ ਜ਼ਿਆਦਾ ਹੋ ਗਿਆ, ਪੀਟੀਸੀ ਦੇ ਸਾਰੇ ਹੀ ਅਹੁਦੇਦਾਰਾਂ ਦੇ ਸਾਰੇ ਸਟਾਫ ਦਾ ਦਾਸ ਧੰਨਵਾਦੀ ਹੈ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਸੰਗਤਾਂ ਨੂੰ ਅੱਜ ਇਹ ਵੱਧ ਸਮਾਂ ਦੇ ਕੇ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣਾਇਆ। ਸਮੁੱਚੀ ਸੰਗਤ ਨੇ ਭਾਈ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪੁਰਬ ਦੇ ਉੱਤੇ ਆਪਣੇ ਘਰਾਂ ਦੇ ਵਿੱਚ ਜਿਹੜੀ ਤਲਖ ਕਲਾਮੀ ਉਸ ਨੂੰ ਖਤਮ ਕਰਨ ਦਾ ਯਤਨ ਕਰਨਾ, ਇੱਕ ਦੂਸਰੇ ਦਾ ਸਤਿਕਾਰ ਕਰਨਾ, ਔਰ ਗੁਰਪੁਰਬ ਮਨਾਇਆ ਤਾਂ ਹੀ ਸਫਲ ਹੈ, ਆਪਣੇ ਬਜ਼ੁਰਗਾਂ ਦੇ ਕਹਿਣੇ ਵਿੱਚ ਰਹਿਣਾ, ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਹੈ, ਉਹਨਾਂ ਦੀ ਅਸੀਸ ਲੈਣੀ ਹੈ।
ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨੰਦੀ, ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੇ ਚਿੰਤੇ। ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।